ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਲਾ ਪੰਜਵਾਂ। ਸਤਿਗੁਰ ਪੂਰੈ ਸੇਵੈ ਦੁੱਖਾਂ ਕਾ ਹੋਏ ਨਾਸ, ਨਾਨਕ ਨਾਮ ਅਰਾਧਿਐ ਕਾਰਜ ਆਵੈ ਰਾਸ। ਮਹਲਾ ਪੰਜਵਾਂ। ਜਿਸ ਸਿਮਰਤ ਸੰਕਟ ਛੁਟ ਹੈ ਅਨੰਦ ਮੰਗਲ ਵਿਸਰਾਮ, ਨਾਨਕ ਜਪਿਐ ਸਦਾ ਹਰ ਨਿਮਖ ਨ ਵਿਸਰੋ ਨਾਮ। ਪਾਉੜੀ। ਤਿਨ ਕੀ ਸੋਭਾ ਕਿਆ ਗਣੀ ਜਿਨ ਹਰ ਹਰ ਲੱਧਾ, ਸਾਦਾ ਸਰਨੀ ਜੋ ਪਵੈ ਸੋ ਛੂਟੈ ਬੱਧਾ। ਗੁਣ ਗਾਵੈ ਅਬਨਾਸੀਐ ਜੋਣ ਗਰਭ ਨਾ ਦੱਧਾ, ਗੁਰ ਪੇਟਿਆ ਪਾਰ ਬ੍ਰਹਮ ਹਰ ਪੜਬੁਜ ਸਮਧਾ। ਨਾਨਕ ਪਾਇਆ ਸੋਤਣੀ ਹਰ ਅਗਮ ਅਗਧਾ, ਗੁਰ ਪੇਟਿਆ ਪਾਰ ਬ੍ਰਹਮ ਹਰ ਪੜਬੁਜ ਸਮਧਾ, ਨਾਨਕ ਪਾਇਆ ਸੋਤਣੀ ਹਰ ਅਗਮ ਅਗਧਾ। ਸਲੋਕ ਮਹਲਾ ਪੰਜਵਾਂ। ਸਤਿਗੁਰ ਪੂਰੈ ਸੇਵੈ ਦੁੱਖਾਂ ਕਾ ਹੋਏ ਨਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਅੰਮ੍ਰਿਤ ਬਾਣੀ ਦਾ ਅਮੋਲਕ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ ਹੈ, ਜਿਸ ਨੂੰ ਸਾਰਾ ਹੀ ਸਿੱਖ ਜਗਤ ਛਕ ਰਿਹਾ ਹੈ, ਵਰਤ ਰਿਹਾ ਹੈ। ਪਰ ਇਹ ਇੱਕ ਐਸਾ ਖਜ਼ਾਨਾ ਹੈ, ਕਦੀ ਮੁੱਕਣ ਵਾਲਾ ਨਹੀਂ। ਪਿਓ ਦਾਦੀ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਸ਼ੂ ਨ ਮੋਲ, ਪਰੇ ਭੰਡਾਰ ਅਖੂਟ ਅਤੋਲ। ਖਾਵੈ ਹੈ ਖਰਚ ਹੈ ਰਲ ਮਿਲ ਭਾਈ, ਤੋਟ ਨ ਆਵੈ ਵੱਧ ਦੋ ਜਾਈ। ਇਹ ਖਜ਼ਾਨਾ ਐਸਾ ਅਖੁੱਟ ਖਜ਼ਾਨਾ ਹੈ, ਜਿੰਨਾ ਵੀ ਇਸ ਨੂੰ ਵਰਤੀਏ ਉਨਾ ਹੀ ਵਧੇਰੇ ਫਲੀਭੂਤ ਹੁੰਦਾ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਇਸ ਬਾਣੀ ਦੇ ਅਮੋਲਕ ਖਜ਼ਾਨੇ ਦੇ ਨਾਲ ਸਾਂਝ ਪਾਉਂਦੇ ਹਨ। ਇਹ ਇੱਕ ਮਿਸ਼ਰੀ ਦਾ ਪਹਾੜ ਹੈ, ਮਿਸ਼ਰੀ ਨੂੰ ਚਾਹੇ ਉਹ ਮੂੰਹ ਵਿੱਚ ਪਾ ਲਵੇ ਤਾਂ ਵੀ ਮਿਠਾਸ ਦਿੰਦੀ ਹੈ, ਜੇ ਪਾਣੀ ਵਿੱਚ ਘੋਲ ਕੇ ਕੋਈ ਪੀ ਲਵੇ ਉਹਨੂੰ ਵੀ ਮਿੱਠਾ ਕਰ ਦਿੰਦੀ ਹੈ, ਦੁੱਧ ਵਿੱਚ ਘੋਲ ਕੇ ਪੀ ਲਵੇ ਉਹਨੂੰ ਵੀ ਸਵਾਦਿਸ਼ਟ ਬਣਾ ਦਿੰਦੀ ਹੈ, ਚਾਹੇ ਬਦਾਮ ਰੋਗਣ ਦੇ ਨਾਲ ਮਿਕਸ ਕਰਕੇ ਛਕ ਲਵੇ ਤਾਂ ਵੀ ਉਹਦਾ ਸਵਾਦ ਮਿੱਠਾ ਹੀ ਰਹਿੰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਹੈ, ਚਾਹੇ ਕੋਈ ਪਾਠ ਦੁਆਰਾ, ਚਾਹੇ ਕੀਰਤਨ ਦੁਆਰਾ, ਚਾਹੇ ਕਥਾ ਵਖਿਆਨ ਦੁਆਰਾ ਇਸ ਬਾਣੀ ਨੂੰ ਕੋਈ ਉਚਾਰਨ ਕਰਦਾ ਹੈ, ਇਹਦਾ ਰਸ ਮਿੱਠਾ ਹੀ ਮਿੱਠਾ ਹੈ। ਬਾਣੀ ਉਚਰੈ ਸਾਧ ਜਨ ਅਮੇ ਉਚੱਲੈ ਝਰਨੇ, ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ। ਇਹ ਵਿਚਾਰ ਆਪ ਸੰਗਤਾਂ ਨੇ ਕੱਲ ਸਰਵਣ ਕੀਤੀ ਸੀ। ਹੁਣ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਵਾਰ ਵਾਰ ਸੇਵਾ ਅਤੇ ਸਿਮਰਨ 'ਤੇ ਜ਼ੋਰ ਦਿੰਦੇ ਹੋ, ਕਿਉਂ ਸੇਵਾ ਅਤੇ ਸਿਮਰਨ ਸਿੱਖੀ ਮਹਿਲ ਦੇ ਦੋ ਥੰਮ ਹਨ। ਸੇਵਾ ਤਨ ਦੇ ਨਾਲ ਹੁੰਦੀ ਹੈ, ਸਿਮਰਨ ਮਨ ਦੇ ਨਾਲ ਹੁੰਦਾ ਹੈ। ਸੇਵਾ ਤੇ ਸਿਮਰਨ ਦਾ ਮਹਾਤਮ ਕੀ ਹੈ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਗੌੜੀ ਰਾਗ ਦੀ ਦੂਸਰੀ ਵਾਰ ਦੇ 10ਵੇਂ ਸਲੋਕ ਦੇ ਵਿੱਚ ਇਸ ਦਾ ਬਹੁਤ ਸੋਹਣਾ ਨਿਰਣਾ ਕੀਤਾ ਹੈ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪ੍ਰੇਮ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹੱਲਾ ਪੰਜਵਾਂ। ਸਤਿਗੁਰ ਪੂਰੈ ਸੇਵੈ ਦੁੱਖਾਂ ਕਾ ਹੋਏ ਨਾਸ।
ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਸਤਿਗੁਰ ਪੂਰੈ ਸੇਵਿਆ, ਸੇਵਾ ਕਿਸ ਦੀ ਕਰਨੀ ਹੈ? ਪੂਰੇ ਸਤਿਗੁਰੂ ਦੀ। ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਐ। ਸਤਿਗੁਰੂ ਦੀ ਮਹਿਮਾ ਅਪਰਪਾਰ ਹੈ, ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹੋਂ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਇਆ ਹਰ ਗਾਈਐ। ਜਿਹੜਾ ਮਨੁੱਖ ਪੂਰੇ ਸਤਿਗੁਰੂ ਦੀ ਸੇਵਾ ਕਰਦਾ ਹੈ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ, ਕਹੁ ਨਾਨਕ ਬਾਹਾਂ ਲੁਡਾਈਐ, ਇਹ ਉਸਨੂੰ ਫਲ ਪ੍ਰਾਪਤ ਹੁੰਦਾ। ਇੱਥੇ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਸਤਿਗੁਰ ਪੂਰੈ ਸੇਵਿਆ, ਪੂਰੇ ਸਤਿਗੁਰੂ ਦੀ ਸੇਵਿਐ। ਇਹ ਵਾਹਵੇ ਨੂੰ ਸਿਹਾਰੀ, ਐੜੇ ਨੂੰ ਦੁਲਾਵਾਂ, ਸੇਵਿਐ ਇਉਂ ਉਚਾਰਨ ਕਰਨਾ ਹੈ। ਪੂਰੇ ਸਤਿਗੁਰੂ ਦੀ ਸੇਵਿਐ, ਸੇਵਾ ਕਰਨ ਦੇ ਨਾਲ ਦੁੱਖਾਂ ਕਾ ਹੋਏ ਨਾਸ, ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਭਾਵ ਸਤਿਗੁਰੂ ਦੀ ਸੇਵਾ ਇੱਕ ਐਸੀ ਤਪੱਸਿਆ ਹੈ ਜਿਸ ਦੇ ਕਰਨ ਦੇ ਨਾਲ ਹੋਰ ਦੁੱਖਾਂ ਦੀ ਨਿਵਰਤੀ ਤਾਂ ਹੋਣੀ ਹੀ ਹੋਣੀ ਹੈ, ਜਨਮ ਮਰਨ ਦਾ ਵੱਡਾ ਦੁੱਖ ਵੀ ਨਾਸ਼ ਹੋ ਜਾਂਦਾ ਹੈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਸੇਵਾ ਕਰਨ ਦੀ ਵੀ ਬਹੁਤ ਤਾਕੀਦ ਕੀਤੀ ਹੈ। ਸੇਵਾ ਕਿਵੇਂ ਕਰਨੀ ਚਾਹੀਦੀ ਹੈ? ਹਸਤੀ ਸਿਰ ਜਿਉਂ ਅੰਕਸ ਹੈ, ਆਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ। ਇਹ ਢੰਗ ਤਰੀਕੇ ਵੀ ਦੱਸੇ ਹਨ। ਸੇਵਾ ਦਾ ਮਹੱਤਵ ਵੀ ਬਹੁਤ ਵੱਡਾ ਹੈ। ਹਜ਼ੂਰ ਫਰਮਾਉਂਦੇ ਹਨ, ਸਤਿਗੁਰ ਪੂਰੈ ਸੇਵਿਐ ਦੁੱਖਾਂ ਕਾ ਹੋਏ ਨਾਸ। ਗੁਰਮੁਖੋ, ਪੂਰੇ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਸਾਰੇ ਹੀ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ।
ਨਾਨਕ ਨਾਮ ਅਰਾਧਿਆ ਕਾਰਜ ਆਵੈ ਰਾਸ।
ਲਓ ਹੁਣ ਦੂਸਰੇ ਨੰਬਰ ਤੇ ਸਿਮਰਨ ਵੀ ਹੈ। ਸੇਵਾ ਪ੍ਰਥਮ ਅਸੂਲ ਹੈ ਸਿੱਖ ਧਰਮ ਦਾ, ਦੂਸਰੇ ਨੰਬਰ ਤੇ ਸਿਮਰਨ ਹੈ। ਹਜ਼ੂਰ ਕਹਿੰਦੇ ਨੇ, ਨਾਨਕ ਨਾਮ ਅਰਾਧਿਆ ਗੁਰਮੁਖੋ, ਨਾਮ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨ ਦੇ ਨਾਲ, ਭਾਵ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਦਾ ਸਦਕਾ, ਕਾਰਜ ਆਵੈ ਰਾਸ, ਜੋ ਸਾਡੇ ਜੀਵਨ ਦਾ ਸਭ ਤੋਂ ਵੱਡਾ ਕਾਰਜ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਤ੍ਰਿੰਕਾਲ ਇਹ ਦੇ ਸਿੰਗਰੀਆ, ਇਹ ਵੀ ਰਾਸ ਆ ਜਾਂਦਾ, ਇਹ ਵੀ ਨੇਪਰੇ ਚੜ੍ਹ ਜਾਂਦਾ। ਇਸ ਕਾਰਜ ਦੇ ਵਿੱਚ ਵੀ ਕਾਮਯਾਬੀ ਹਾਸਲ ਹੁੰਦੀ ਹੈ। ਭਾਵ ਪੂਰੇ ਸਤਿਗੁਰੂ ਦੀ ਸੇਵਾ ਦੁੱਖਾਂ ਦਾ ਵਿਨਾਸ਼ ਕਰਦੀ ਹੈ, ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਇਹ ਕਾਰਜਾਂ ਦੀ ਸਫਲਤਾ ਕਰਦਾ ਹੈ। ਇੱਥੋਂ ਤੱਕ ਨਾਮ ਸਿਮਰਨ ਦੁਆਰਾ प्रभु प्राप्ति का कार्ज भी सफल हो जाता है।
महला पंजवां, जिस मृत संकट छुट है आनंद मंगल विश्राम।
लो हुण साहिब सतगुरु सच्चे पातशाह फिर अगे सिमरन का ही महात्म बयान करदे हन। गुरमुखो, जिस वाहिगुरु का सिमरन करदिया होया संकट छुट है, संकट का अर्थ है कष्ट दुख तकलीफ। जिस वाहिगुरु का सिमरन करदिया होया सारे संकट छुट जाते ने, सारे दुखां तो खेड़ा छुट जाता है। सिमरो सिमर सिमर सुख पावो, कल कलेश तन माहि मिटावो, आनंद मंगल विश्राम। ते आनंद खुशियां ते विश्राम का अर्थ है आराम मिल जाता है। सिमरन द्वारा परमात्मक आनंद ते आत्मक खुशियां ते मन दा पूर्ण टका सहज अवस्था दा विश्राम भी मिल जांदा है।
नानक जपिया सदा हर निमक न विसरो नाम।
साहिब सतगुरु सच्चे पातशाह फरमाउंदे ने, इस लई गुरमुखो हर वेले अकाल पुरख वाहिगुरु दा नाम जपदे रहना चाहीदा है। जो सास ग्रास ते आए मेरा हर हर, सो गुरसिख गुरु मन पावै। निमक ना बिसरो नाम, एक निमक दा अर्थ है अख दे फोरे मात्र भी। थोड़े तो थोड़ा समा भी कदे सानू अकाल पुरख वाहिगुरु दा नाम भुलना नहीं चाहीदा। हर वेले वाहिगुरु 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 रसना तो जपदे रहना चाहीदा है।
पावड़ी तिनके सोभा क्या गणे, जिन हर हर लद्धा।
लो हुण पौड़ी वई धन गुरु अर्जन देव महाराज सच्चे पातशाह हुण उन्हां गुरमुखां दी महिमा उचारण करदे हन जिन्हां ने जीवन दे मनोरथ नूं सिद्ध कर लिया। जीवन दा मनोरथ पहलां भी सुन चुके हो, मिल जगदीश है। जिन्हां ने उस जीवन दे मनोरथ नूं सिद्ध कर लिया उन्हां महापुरखां दी महिमा अते वडियाई कर रहे हन। तिनकी सोभा किया गणी, गुरमुखो उन्हां सतपुरशां दी, उन्हां संतां महात्मा दी, उन्हां गुरमुख प्यारियां दी सोभा की गिण सकदी हां, जिन्हें हर हर लद्दा, जिन्हां ने उस अकाल पुरख वाहिगुरु नूं लद्दा दा अर्थ लभ लिया है। उसनूं लभना किवें है? वो अकाल पुरख वाहिगुरु गुप्त रूप होके वरत रहा है। जल थल महीअल गुप्तो वरता है, ते उसनूं प्रगट किवें करना है? गुर शब्द की देख निहारी जी, गुरु शब्द की कमाई करके उसनूं लभ्या जांदा है। है वो साडे अंदर, ते उसनूं लभण वास्ते गुरु शब्द की कमाई करनी पैंदी है। हजूर कहिंदे ने उन्हां दी सोभा असी की गिण सकदे हां, जिन्हें हर हर लद्दा, जिन्हां ने उस अकाल पुरख वाहिगुरु नूं अपने अंदरों ही लभ लिया है। दिल मैं खोज दिलै दिल खोजहो, यही ठौर मुकामा। बाबा फरीद जी ने भी यही गल आखी है, वसी रब हयालिया जंगल क्या ढूंढे। रब जी लभदा किसे नूं अपने अंदरों ही लभदा, बाहरों नहीं। उन्हां दी सोभा असी की गिणीए जिन्हां ने उस अकाल पुरख वाहिगुरु परमेश्वर नूं अपने अंदरों लभ लिया है। सचखंड वासी पंथ रतन श्रीमान संत ज्ञानी गुरबचन सिंह जी खालसा पिंडरां वाले महापुरख एक बड़ा सुंदर अलंकार सुनाउंदे सन। एक राजा सी, बड़ा धर्मी राजा सी। जदों बिरध होया उहदे मन दे विच ख्याल आया, मैं अपना राज पा किस नूं देवां। मन विच सोचिया राजे दी दृष्टि विच सारी ही प्रजा सारी रियाया उहदा अपना परिवार हुंदा है, इस लई मैं अपने परिवार नूं नहीं बल्कि इस संसार दे विच जिहड़ा मनुख सब तों सियाणा होवे, ईमानदार होवे, धर्मी भी होवे, ਉਹਨੂੰ ਮੈਂ ਰਾਜ ਪਾਕ ਦੇਵਾਂ। ਇਸ ਖਿਆਲ ਦੇ ਨਾਲ ਰਾਜੇ ਨੇ ਇੱਕ ਬੜਾ ਸੁੰਦਰ ਬਾਗ ਲਗਵਾਇਆ ਅਤੇ ਉਸ ਬਾਗ ਦੇ ਵਿੱਚ ਬਹੁਤ ਸੁੰਦਰ ਨਹਿਰਾਂ ਵੀ ਬਣਾਈਆਂ, ਫੁਹਾਰੇ ਵੀ ਲਾਏ ਔਰ ਉਸਦੇ ਵਿੱਚ ਇੱਕ ਬਹੁਤ ਸੁੰਦਰ ਸ਼ੀਸ਼ ਮਹਿਲ ਵੀ ਤਿਆਰ ਕਰਵਾਇਆ। ਆਲੇ ਦੁਆਲੇ ਬੜੀਆਂ ਹੋਰ ਵੀ ਖੇਡਾਂ ਦੇ ਸਾਜੋ ਸਾਮਾਨ ਤਿਆਰ ਕੀਤੇ ਅਤੇ ਉਸ ਬਾਗ ਦੇ ਦਰਵਾਜ਼ੇ ਦੇ ਅੱਗੇ ਇੱਕ ਸਾਈਨ ਬੋਰਡ ਲਿਖ ਕੇ ਲਾ ਦਿੱਤਾ ਵੀ ਜਿਹੜਾ ਮਨੁੱਖ ਇਸ ਬਾਗ ਦੇ ਵਿੱਚੋਂ ਰਾਜੇ ਨੂੰ ਲੱਭ ਲਵੇਗਾ ਉਹਨੂੰ ਰਾਜ ਪਾਗ ਮਿਲ ਜਾਵੇਗਾ। ਇਹ ਸਾਈਨ ਬੋਰਡ ਲਾ ਕੇ ਰਾਜਾ ਉਸੇ ਹੀ ਬਾਗ ਦੇ ਅੰਦਰ ਕਿਤੇ ਆਲੋਪ ਹੋ ਗਿਆ, ਕਿਧਰੇ ਛੁਪ ਕੇ ਬੈਠ ਗਿਆ। ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਬਈ ਰਾਜੇ ਨੇ ਇੱਕ ਸ਼ਰਤ ਰੱਖੀ ਹੈ, ਜਿਹੜਾ ਉਸਨੂੰ ਬਾਗ ਦੇ ਵਿੱਚੋਂ ਲੱਭ ਲਵੇ ਉਸਨੂੰ ਰਾਜ ਪਾਗ ਦੇ ਦੇਵੇਗਾ। ਲੋਕਾਂ ਨੇ ਉਸ ਬਾਗ ਦੇ ਅੰਦਰ ਆ ਕੇ ਬੜੀ ਚਹਿਲ ਪਹਿਲ ਦੇਖੀ, ਕਿਧਰੇ ਪਾਣੀ ਦੀਆਂ ਨਹਿਰਾਂ ਵਗ ਰਹੀਆਂ ਨੇ, ਕਿਧਰੇ ਫੁਹਾਰੇ ਚੱਲ ਰਹੇ ਹਨ, ਕਿਧਰੇ ਖੇਡਾਂ ਦੇ ਸਾਜੋ ਸਾਮਾਨ ਨੇ। ਜਿੰਨੇ ਵੀ ਲੋਕ ਆਏ ਇਸ ਸੁੰਦਰਤਾ ਦੇ ਵਿੱਚ ਹੀ ਮੋਹਿਤ ਹੋ ਗਏ, ਰਾਜੇ ਨੂੰ ਭੁੱਲ ਹੀ ਗਏ। ਕੁਝ ਲੋਕ ਸ਼ੀਸ਼ ਮਹਿਲ ਦੇਖਣ ਚਲੇ ਗਏ, ਸ਼ੀਸ਼ ਮਹਿਲ ਦੀ ਸੁੰਦਰ ਰੌਣਕ ਨੂੰ ਦੇਖ ਕੇ ਉੱਥੇ ਹੀ ਰੁਕ ਗਏ। ਗੱਲ ਕੀ ਰਾਜੇ ਤੱਕ ਕੋਈ ਵੀ ਨਾ ਪਹੁੰਚ ਸਕਿਆ। ਫਿਰ ਇੱਕ ਖਾਸ ਕੋਈ ਧਰਮਾਤਮਾ ਸਿਆਣਾ ਗੁਰਮੁਖ ਪਿਆਰਾ ਆਇਆ, ਉਸਨੇ ਸਾਈਨ ਬੋਰਡ ਪੜ੍ਹਿਆ, ਉਹਦੇ ਉੱਪਰ ਲਿਖਿਆ ਹੋਇਆ ਸੀ ਵੀ ਜਿਹੜਾ ਇਨਸਾਨ ਇਸ ਬਾਗ ਦੇ ਵਿੱਚੋਂ ਰਾਜੇ ਨੂੰ ਲੱਭ ਲਵੇ ਉਹ ਰਾਜ ਭਾਗ ਦਾ ਹੱਕਦਾਰ ਹੋਵੇਗਾ। ਉਸਨੇ ਸਾਈਨ ਬੋਰਡ ਪੜ੍ਹਿਆ, ਮਨ ਨੂੰ ਤਸੱਲੀ ਹੋਈ ਵੀ ਇਹ ਰਾਜਾ ਜ਼ਰੂਰ ਇਸ ਬਾਗ ਦੇ ਵਿੱਚ ਹੀ ਹੋਣਾ ਹੈ, ਉਹਦੀ ਭਾਲ ਕਰਨੀ ਚਾਹੀਦੀ ਹੈ। ਉਸਨੇ ਸਾਰੇ ਬਾਗ ਦੇ ਵਿੱਚ ਗੇੜਾ ਦਿੱਤਾ, ਜਿੰਨੀਆਂ ਵੀ ਉਸ ਰਾਜੇ ਨੇ ਸੁੰਦਰਤਾ ਦੇ ਸਾਮਾਨ ਬਣਾਏ ਸਨ ਉਹਨਾਂ ਨੂੰ ਸਰਸਰੀ ਨਜ਼ਰ ਦੇ ਨਾਲ ਦੇਖਿਆ, ਰੁਕਿਆ ਕਿਧਰੇ ਵੀ ਨਹੀਂ। ਫਿਰ ਉਹਨੇ ਸੋਚਿਆ ਵੀ ਰਾਜੇ ਦੀ ਭਾਲ ਕਿਵੇਂ ਕੀਤੀ ਜਾਵੇ, ਰਾਜੇ ਦਾ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ। ਆਖੀਰ ਉਹ ਮਨੁੱਖ ਬੜਾ ਸਿਆਣਾ ਸੀ, ਉਸ ਬਾਗ ਦੇ ਮਾਲੀ ਕੋਲ ਚਲਿਆ ਗਿਆ। ਬਾਗ ਦੇ ਮਾਲੀ ਨੂੰ ਜਾ ਕੇ ਕਹਿਣ ਲੱਗਾ ਬਈ ਤੂੰ ਇਸ ਬਾਗ ਦਾ ਮਾਲਕ ਹੈ, ਤੂੰ ਇਸ ਬਾਗ ਦਾ ਪਰਵਤਗਾਰ ਹੈ, ਤੂੰ ਮੇਰੀ ਮਦਦ ਕਰ ਸਕਦਾ, ਤੂੰ ਮੈਨੂੰ ਇਹ ਦੱਸ ਰਾਜਾ ਕਿੱਥੇ ਹੈ। ਉਹ ਮਾਲੀ ਪਹਿਲਾਂ ਤੇ ਚੁੱਪ ਰਿਹਾ, ਫਿਰ ਉਹਨੂੰ ਕਹਿਣ ਲੱਗਾ ਦੇਖ ਮੈਂ ਕਿਸੇ ਨੂੰ ਵੀ ਨਹੀਂ ਦੱਸਾਂਗਾ ਅਤੇ ਤੂੰ ਮੈਨੂੰ ਇੰਨੀ ਗੱਲ ਦੱਸ ਦੇ ਵੀ ਰਾਜਾ ਕਿੱਥੇ ਹੈ। ਅਤੇ ਉਸ ਮਾਲੀ ਨੇ ਉਸਨੂੰ ਸਾਰਾ ਭੇਤ ਸਮਝਾ ਦਿੱਤਾ। ਬਾਗ ਦੇ ਐਨ ਸਿਰੇ 'ਤੇ ਇੱਕ ਮਿੱਟੀ ਦੀ ਢੇਰੀ ਸੀ, ਜਾਂ ਇਉਂ ਕਹਿ ਦਿਓ ਛੋਟੀ ਜਿਹੀ ਪਹਾੜੀ ਸੀ। ਉਸ ਪਹਾੜੀ ਦੇ ਹੇਠਾਂ ਇੱਕ ਗੁਫਾ ਬਣੀ ਹੋਈ ਸੀ, ਜਾਂ ਇਹ ਕਹਿ ਲਓ ਉੱਥੇ ਇੱਕ ਢੇਰੀ ਦੇ ਹੇਠਾਂ ਪਹਾੜੀ ਦੇ ਹੇਠਾਂ ਇੱਕ ਭੋਰਾ ਬਣਿਆ ਹੋਇਆ ਸੀ ਅਤੇ ਉਹ ਰਾਜਾ ਉੱਥੇ ਬੈਠਾ ਸੀ ਅਤੇ ਉਸਦਾ ਦਰਵਾਜ਼ਾ ਬੰਦ ਕੀਤਾ ਹੋਇਆ ਸੀ। ਉੱਪਰੋਂ ਮਿੱਟੀ ਪਾ ਕੇ ਅਤੇ ਕੁਛ ਕੱਖ ਕਾਫੂਸ ਰੱਖ ਕੇ ਉਸਨੂੰ ਇਉਂ ਬੰਦ ਕੀਤਾ ਹੋਇਆ ਸੀ, ਕਿਸੇ ਨੂੰ ਪਤਾ ਵੀ ਨਾ ਲੱਗ ਸਕੇ। ਹੁਣ ਉਹ ਜਿਹੜਾ ਸਿਆਣਾ ਪੁਰਸ਼ ਸੀ ਮਾਲੀ ਦੀ ਸਹਾਇਤਾ ਨਾਲ ਉਸ ਢੇਰੀ ਦੇ ਨੇੜੇ ਪਹੁੰਚਿਆ ਅਤੇ ਉਸਨੇ ਉਹ ਢੇਰੀ ਨੂੰ ਮਿੱਟੀ ਨੂੰ ਪਾਸੇ ਹਟਾਇਆ ਤਾਂ ਕੀ ਵੇਖਦਾ ਹੈ, ਇੱਕ ਦਰਵਾਜ਼ਾ ਨਜ਼ਰ ਆਇਆ। ਉਹਨੇ ਉਹ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਰਾਜਾ ਬੈਠਾ ਸੀ। ਰਾਜੇ ਦੇ ਦਰਸ਼ਨ ਦੀਦਾਰ ਹੋ ਗਏ, ਰਾਜਾ ਬੜਾ ਖੁਸ਼ ਹੋਇਆ। ਉਸਨੇ ਉਸ ਪਾਲਣ ਵਾਲੇ ਗੁਰਮੁਖ ਪਿਆਰੇ ਨੂੰ ਆਪਣਾ ਰਾਜ ਪਾਗ ਦਿੱਤਾ ਅਤੇ ਨਾਲ ਉਸਦਾ ਧੰਨਵਾਦ ਕੀਤਾ। ਕਹਿਣ ਲੱਗਾ ਤੂੰ ਧੰਨ ਹੈ, ਦੁਨੀਆਂ ਦੇ ਲੋਕ ਰੌਣਕ ਮੇਲਿਆਂ ਦੇ ਵਿੱਚ ਹੋਲ ਦਿਲ ਪਰਚਾਵੇ ਦੇ ਸਾਧਨਾਂ ਦੇ ਵਿੱਚ ਹੀ ਫਸ ਕੇ ਰਹਿ ਗਏ ਹਨ, ਪਰ ਤੇਰਾ ਮਨ ਉਹਨਾਂ ਵੱਲ ਨਹੀਂ ਭਟਕਿਆ, ਤੂੰ ਸਿੱਧਾ ਮੇਰੀ ਭਾਲ ਵਿੱਚ ਨਿਕਲਿਆ ਹੈ। ਤੇ ਤੂੰ ਹੁਣ ਮੈਨੂੰ ਮਿਲ ਗਿਆ, ਮੇਰੇ ਰਾਜ ਭਾਗ ਦਾ ਹੱਕਦਾਰ ਤੂੰ ਹੋਵੇਂਗਾ। ਇਹ ਇੱਕ ਅਲੰਕਾਰ ਹੈ। ਦਾਰਿਸ਼ਟਾਂਤ ਵਜੋਂ ਮਹਾਂਪੁਰਖ ਇਸ ਅਲੰਕਾਰ ਨੂੰ ਇਉਂ ਘਟਾਉਂਦੇ ਸਨ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ, ਸੋ ਪਾਤਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ, ਉਹ ਵੀ ਇੱਕ ਰਾਜਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਜਿਹੜਾ ਸੰਸਾਰ ਹੈ ਇੱਕ ਬੜਾ ਸੁੰਦਰ ਬਾਗ ਤਿਆਰ ਕੀਤਾ ਹੋਇਆ। ਇਸ ਬਾਗ ਦੇ ਅੰਦਰ ਬੜੀਆਂ ਬੜੀਆਂ ਸੁੰਦਰ ਚੀਜ਼ਾਂ ਬਣਾਈਆਂ ਹੋਈਆਂ ਨੇ। ਇਹਦੇ ਵਿੱਚ ਨਹਿਰਾਂ ਵੀ ਨੇ, ਪਾਰਕ ਵੀ ਹਨ, ਫੁਲਵਾੜੀਆਂ ਵੀ ਹਨ, ਖੇਡਾਂ ਦੇ ਸਾਜੋ ਸਾਮਾਨ ਵੀ ਹਨ, ਮਨੋਰੰਜਨ ਵਾਸਤੇ ਹੋਰ ਵੀ ਬੜੀਆਂ ਬੜੀਆਂ ਸੁੰਦਰ ਚੀਜ਼ਾਂ ਬਣੀਆਂ ਹੋਈਆਂ ਹਨ। ਅਤੇ ਇਹਦੇ ਵਿੱਚ ਸ਼ੀਸ਼ ਮਹਿਲ ਵਾਂਗੂ ਇੱਕ ਸਵਰਗ ਵੀ ਬਣਾ ਦਿੱਤਾ। ਬਹੁਤ ਸਾਰੇ ਲੋਕ ਨੇ ਜਿਹੜੇ ਇਸ ਧਰਤੀ ਦੇ ਹੀ ਜਿਹੜੇ ਮਾਇਆ ਦੇ ਚਮਤਕਾਰ ਨੇ, ਕੋਈ ਮਾਇਕ ਖੇਲਾਂ ਨੇ, ਇਹਨਾਂ ਦੇ ਵਿੱਚ ਹੀ ਪਰਚ ਕੇ ਰਹਿ ਜਾਂਦੇ ਹਨ। ਅਤੇ ਕੋਈ ਬਹੁਤੀ ਗੱਲ ਸ਼ੀਸ਼ ਮਹਿਲ ਵਾਂਗੂ ਸਵਰਗ ਤੱਕ ਪਹੁੰਚ ਜਾਂਦਾ ਹੈ, ਪਰ ਉਹ ਰਾਜਾ ਕਿੱਥੇ ਹੈ, ਪਰਮੇਸ਼ਰ ਕਿੱਥੇ ਹੈ, ਉਹਦੇ ਬਾਰੇ ਸ਼ਾਇਦ ਹੀ ਕਿਸੇ ਦਾ ਖਿਆਲ ਜਾਂਦਾ ਹੈ। ਹਾਂ, ਜਿਨ੍ਹਾਂ 'ਤੇ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੁੰਦੀ ਹੈ, ਉਹ ਸਤਿਗੁਰੂ ਇਸ ਬਾਗ ਦੇ ਮਾਲੀ ਨੇ, ਉਹ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਅਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀਆਂ ਕਰਦਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਿਲਣ ਦਾ ਤਰੀਕਾ ਦੱਸੋ। ਤਾਂ ਮਹਾਂਪੁਰਖ ਕਹਿੰਦੇ ਨੇ, ਇਹ ਸੰਸਾਰ ਇੱਕ ਬਾਗ ਹੈ, ਆ ਜੋ ਤੇਰੀ ਦੇਹ ਹੈ, ਤੇਰਾ ਸਰੀਰ ਹੈ, ਇਹ ਮਾਨੋ ਇੱਕ ਮਿੱਟੀ ਦੀ ਢੇਰੀ ਹੈ, ਇਹ ਇੱਕ ਪਹਾੜੀ ਹੈ, ਇਹਦੇ ਅੰਦਰ ਇੱਕ ਗੁਪਤ ਦਰਵਾਜ਼ਾ ਰੱਖਿਆ ਹੋਇਆ ਹੈ, ਦਸਵਾਂ ਗੁਪਤ ਰਖਾਇਆ, ਤੂੰ ਜਦੋਂ ਉਹਨੂੰ ਖੋਲ ਲਵੇਂਗਾ, ਫਿਰ ਤੈਨੂੰ ਅੰਦਰੋਂ ਹੀ ਉਸ ਰਾਜੇ ਪਾਤਸ਼ਾਹ ਦੇ ਦੀਦਾਰ ਹੋ ਸਕਦੀ ਹਨ, ਜਿਹੜੇ ਗੁਰਮੁਖ ਪਿਆਰੇ ਸਤਿਗੁਰੂ ਦੀ ਬਖਸ਼ੀ ਹੋਈ ਸੇਧ ਦੁਆਰਾ ਇਹ ਸਰੀਰ ਰੂਪੀ ਪਹਾੜੀ ਦੇ ਅੰਦਰ ਜਿਹੜੀਆਂ 9 ਗੋਲਕਾਂ ਨੇ, ਇਹਨਾਂ ਤੋਂ ਇੱਕ ਵੱਖਰਾ 10ਵਾਂ ਰਸਤਾ ਹੈ, ਇੱਕ ਨਾ 10ਵਾਂ ਦੁਆਰ ਦਿਖਾਇਆ। ਜਦੋਂ ਉਸ 10ਵੇਂ ਦੁਆਰ ਨੂੰ ਉਹ ਪ੍ਰਾਪਤ ਕਰ ਲੈਂਦੇ ਨੇ, ਫਿਰ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਹੋ ਜਾਂਦੇ ਹਨ, ਅਤੇ ਫਿਰ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਆਪਣਾ ਦਰਗਾਹੀ ਰਾਜ ਭਾਗ ਵੀ ਦੇ ਦਿੰਦਾ ਹੈ। ਆਪ ਤੋਂ ਜਾਏ ਚਰੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ। ਹਜ਼ੂਰ ਇੱਥੇ ਫਰਮਾਉਂਦੇ ਹਨ, ਗੁਰਮੁਖੋ, ਉਹਨਾਂ ਦੀ ਮਹਿਮਾ ਸੀ ਕੀ ਗਿਣੀਏ, ਜਿਨ੍ਹਾਂ ਨੇ ਇਸ ਸੰਸਾਰ ਰੂਪੀ ਬਾਗ ਦੇ ਵਿੱਚੋਂ, ਇਹ ਸਰੀਰ ਰੂਪੀ ਗੁਫਾ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਲੱਭ ਲਿਆ ਹੈ, ਉਹ ਮਹਾਂਪੁਰਖ ਸੰਸਾਰ ਦੇ ਵਿੱਚ ਸਭ ਤੋਂ ਮਹਾਨ ਹਨ।
ਸਾਧਾਂ ਸਰਨੀ ਜੋ ਪਵੈ ਸੋ ਛੁਟੈ ਬੱਧਾ।
ਲੋ, ਹਜ਼ੂਰ ਕਹਿੰਦੇ ਨੇ, ਉਹ ਹਨ ਅਸਲੀ ਸਾਧੂ ਜਿਨ੍ਹਾਂ ਨੇ ਵਾਹਿਗੁਰੂ ਨੂੰ ਲੱਭ ਲਿਆ ਹੈ, ਜਿਹੜਾ ਐਸੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਪੈਂਦਾ ਹੈ, ਸੋ ਛੁੱਟੈ ਬੱਧਾ, ਉਹ ਵੀ ਮੂੰਹ ਮਾਇਆ ਦੇ ਜਾਲ ਦੇ ਵਿੱਚ ਬੱਝਿਆ ਹੋਇਆ ਛੁੱਟ ਜਾਂਦਾ ਹੈ। ਭਾਵ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਕੇ ਇਹ ਮਨੁੱਖ ਪਦਾਰਥਾਂ ਦੇ, ਮਾਇਆ ਦੇ, ਪਰਿਵਾਰ ਦੇ ਮੋਹ ਜਾਲ ਦੇ ਵਿੱਚੋਂ ਵੀ ਛੁੱਟ ਜਾਂਦਾ ਹੈ।
ਗੁਣ ਗਾਵੈ ਅਬਨਾਸੀਐ ਜੋਨ ਗਰਭ ਨਾ ਦੱਧਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਗੁਣ ਗਾਵੈ ਅਬਨਾਸੀਐ, ਅਬਨਾਸੀਐ ਦਾ ਅਰਥ ਹੈ ਨਾਸ ਤੋਂ ਰਹਿਤ, ਜੋ ਹਮੇਸ਼ਾ ਰਹਿਣ ਵਾਲਾ ਅਕਾਲ ਪੁਰਖ ਹੈ, ਜਿਹੜਾ ਉਸਦੇ ਗੁਣ ਗਾਉਂਦਾ ਹੈ, ਉਹਦੀ ਸਿਫਤ ਸਲਾਹ ਕਰਦਾ ਹੈ। ਜੋਨ ਗਰਭ ਨਾ ਦੱਧਾ, ਉਹ ਮਾਤਾ ਦੀ ਗਰਭ ਜੋਨੀ ਵਿੱਚ ਪੈ ਕੇ ਜਠਰਾਗਨ ਅਗਨੀ ਦੇ ਨਾਲ ਨਹੀਂ ਸੜਿਆ। ਇਹਦਾ ਮਤਲਬ ਇਹ ਹੈ, ਜੋ ਗੁਰਸਿੱਖ ਮਾਈ ਪਾਈ ਬਾਣੀ ਪੜ੍ਹਦਾ ਹੈ, ਸਿਫਤੋਸਾਲਾ ਕਰਦਾ ਹੈ, ਉਸ ਪ੍ਰਭੂ ਦਾ ਸਿਮਰਨ ਕਰਦਾ ਹੈ, ਉਹ ਮਾਤਾ ਦੀ ਗਰਭ ਜੋਨ ਵਿੱਚ ਨਹੀਂ ਪ੍ਰਵੇਸ਼ ਹੁੰਦਾ, ਅਤੇ ਨਾ ਹੀ ਉਹ ਜਠਰਾਗਨ ਅਗਨੀ ਵਿੱਚ, ਅਤੇ ਨਾ ਹੀ ਅੱਗੇ ਨਰਕਾਂ ਦੀ ਅੱਗ ਵਿੱਚ ਪੈ ਕੇ ਸੜਦਾ ਹੈ।
ਗੁਰ ਪੇਟਿਆ ਪਾਰ ਬ੍ਰਹਮ ਹਰ ਪੜਬੂ ਜਿਸਮ ਧਾ।
ਲੋ, ਹਜ਼ੂਰ ਕਹਿੰਦੇ ਨੇ, ਗੁਰ ਪੇਟਿਆ ਪਾਰ ਬ੍ਰਹਮ ਹਰ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਗੁਰੂ ਮਿਲਿਆ ਹੈ, क्योंकि सतगुरु महाराज सच्चे पातशाह भी परमेश्वर का ही स्वरूप ने। धन गुरु नानक देव महाराज सच्चे पातशाह नूं अकाल पुरख वाहिगुरु ने आख्या सी, मैं पार ब्रह्म परमेश्वर हां, तुसी गुरु परमेश्वर हो। नानक सोधे सिमरत बेद पार ब्रह्म गुर नाहीं भेद। गुरु ते परमात्मा दे विच कोई फर्क नहीं है। गुरु उस परमात्मा का साक्षात रूप है। जिवें भट्टा ने धन गुरु अर्जन देव महाराज की तारीफ करदिया होया लिखिया है, तारण गगन नाव खंड मैं है, जोत स्वरूपी रहो पर पण मथुरा कछ भेद नहीं, गुर अर्जन प्रतख हर। उस अकाल पुरख वाहिगुरु का सरगुण स्वरूप सतगुरु महाराज ने कि सतगुरु का वास्तव स्वरूप वह अकाल पुरख वाहिगुरु आप है। इउं गुर पेटिया पार ब्रह्म हर, जिन्हां नूं उस सर्वशक्तिमान पापा पुन्ना तो परे ब्रह्म व्यापक स्वरूप जो अकाल पुरख है उहदा सरगुण स्वरूप सतगुरु मिले हन, पढ़ बुझ समझदा उह सतगुरु दी बाणी नूं पढ़ के ते शब्द दे सिधांत नूं बुझदा अर्थ समझ के समझदा ते फिर उह समाधि विच लीन हो गया। भाव पहलां गुरबाणी पढ़ी जांदी है, फिर उस बाणी नूं समझिया जांदा है ते गुरबाणी दे सिधांत नूं गुरबाणी दे अर्थ भाव नूं समझ के ते फिर उस अकाल पुरख विच जाके लीन हो गया।
नानक पाया सोतनी हर अगम अगदा।
धन गुरु अर्जन देव महाराज सच्चे पातशाह फरमाउंदे ने गुरमुखो, बई असी ओ अकाल पुरख जो हर सारे पापा नूं नाश करन वाला है, अगम मन दी गमता तो परे है, अगदा जेड़ा बुद्धि दे बहुत तो भी बहुत डूंगा है, नानक पाया सोतनी असी ओ मालक अकाल पुरख वाहिगुरु नूं प्राप्त कर लिया है। भाव गुरु दी कृपा द्वारा अकाल पुरख वाहिगुरु दी प्राप्ति हुंदी है ते जिन्हां ने प्राप्ति कर ली है तिन की शोभा क्या गणी, उन्हां दी शोभा की कोई वर्णन कर सकदा है। हां सतगुरु महाराज ने उन्हां महापुरखां दे बारे ए जरूर लिखिया है, हर का सेवक सो हर जीहा, भेद ना जाणो मानस देहा, हर हर जन दुई एक है, बिब विचार कश नाहे, जलते उपज तरंग ज्यों जल ही बिखै समाहे। हजूर फरमाउंदे ने उन्हां ने उस अगम अगाध स्वरूप अकाल पुरख वाहिगुरु नूं प्राप्त कर लिया है।
सलोक महला पंजवा, कामना कर ही अपना फिर है अवता लोए।
लो हुण धन गुरु अर्जन देव महाराज सच्चे पातशाह ग्यारहवें श्लोक दे विच हुण जेड़े परमादी मनुख ने, परमाद किस नूं कहिंदे ने, महापुरख इहदे बारे विचार दसदे सन। कारण योग जो वस्त है तां कि इच्छा होए, तां को ना फुन कीजिए प्रमाद कहावै सोए। पता है भी इस काम दी सानू बड़ी लोड़ है ते फिर भी वो काम ना कीता जावे, चलो कोई गल नहीं कर लवांगे, एवें आलस करी जाने इहनू कहिंदे ने प्रमाद। जिवें आपां आम यह भी कह दिंदे आ भी इह इन्नी लापरवाही अणगहली नहीं करनी चाहीदी। लो हजूर कहिंदे ने इस मनुख दा की सुभाव है, कामना कर ही अपना फिर है अवता लोए। ये जड़ा लोए दा अर्थ मनुख है, अवता दा अर्थ है अवैड़ा होके, बेमुहारा होके, बेमर्यादा होके संसार दे विच विचर रहा है। कामना कर ही अपना, जड़ा इसका अपना काम है उहदे वल ध्यान ही नहीं दे रहा। मनुख का अपना काम है कि मनुख का अपना काम है, अवर काज तेरा किते न काम, मिल साध संगत भज केवल नाम, ये मनुख का असली कारज है। आहर सब करदा फिर आहर एक न होए, नानक जित आहर जग उदरै विरला पाए कोई। ये मनुख होर तां सारे काम कार करदा फिरदा है, पर वह जिहड़ा खास काम है जिहदे नाल इहदा भला होना है, जीवन की सफलता होनी है, गुरु वाले होना, सेवा सिमरन करना, कथा कीर्तन नाल जुड़ना अते गुरु दे चरणा दे नाल जुड़े रहना, ਇਹ ਕੰਮ ਨਹੀਂ ਕਰਦਾ ਜੋ ਇਸਦਾ ਆਪਣਾ ਭਲੇ ਦਾ ਕੰਮ ਹੈ ਤੇ ਸੰਸਾਰ ਦੇ ਵਿੱਚ ਅਵਤਾ ਅਵੈੜਾ ਹੋ ਕੇ ਵਿਚਰ ਰਿਹਾ ਹੈ, ਭਾਵ ਮਨਮੁਖ ਹੋ ਕੇ ਮਨ ਦੇ ਪਿੱਛੇ ਲੱਗ ਕੇ ਆਪ ਹੁਦਰੀਆਂ ਕਰ ਰਿਹਾ ਹੈ, ਜਿਵੇਂ ਕੋਈ ਬੇਲਗਾਮਾ ਪਸ਼ੂ ਹੁੰਦਾ ਹੈ, ਉਹ ਹਰੀਆਂ ਹਰੀਆਂ ਚਰਦਾ ਫਿਰਦਾ ਹੈ। ਜਿਹੜੇ ਆਵਾਰਾ ਪਸ਼ੂ ਹੁੰਦੇ ਨੇ ਔਰ ਉਹ ਕੋਈ ਕੰਮ ਨਹੀਂ ਕਰਦੇ ਤੇ ਬਸ ਫਸਲਾਂ ਦਾ ਉਜਾੜਾ ਹੀ ਕਰਦੇ ਨੇ, ਬਹੁਤ ਸਾਰੇ ਇਹੋ ਜਿਹੇ ਲੋਕ ਵੀ ਹਨ ਜਿਹੜੇ ਉਹ ਹਰਿਆਏ ਪਸ਼ੂਆਂ ਵਾਂਗੂ ਸੰਸਾਰ ਦੇ ਵਿੱਚ ਵਿਚਰ ਰਹੇ ਨੇ। ਕੋਈ ਮਰਜ਼ਾਦਾ ਨਹੀਂ, ਕੋਈ ਅਸੂਲ ਨਹੀਂ, ਕੋਈ ਸ਼ਰਮ ਵੀ ਨਹੀਂ, ਕੋਈ ਧਰਮ ਵੀ ਨਹੀਂ, ਤੇ ਜਿਹੜਾ ਆਪਣਾ ਖਾਸ ਕੰਮ ਹੈ ਜੀਵਨ ਦੀ ਸਫਲਤਾ ਦਾ ਉਹਦੇ ਵੱਲ ਵੀ ਉਹ ਧਿਆਨ ਨਹੀਂ ਦਿੰਦੇ।
ਨਾਨਕ ਨਾ ਵਿਸਾਰਿਆ ਸੁਖ ਕਨੇਹਾ ਹੋਏ।
ਲੋ ਅਸਲੀ ਕੰਮ ਹੈ ਕੀ? ਅਸਲੀ ਕੰਮ ਹੈ ਗੁਰੂ ਵਾਲੇ ਹੋ ਕੇ ਨਾਮ ਜਪਣਾ, ਪਰ ਉਸ ਪਾਸੇ ਧਿਆਨ ਹੀ ਨਹੀਂ ਜਾਂਦਾ। ਨਾਨਕ ਨਾ ਵਿਸਾਰਿਆ, ਲੋ ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਸੁਖ ਕਨੇਹਾ ਹੋਏ। ਦੱਸੋ ਬਈ ਕਿਵੇਂ ਸਾਨੂੰ ਸੁਖ ਪ੍ਰਾਪਤ ਹੋ ਸਕਦਾ? ਸਾਰੀ ਦੁਨੀਆਂ ਸੁਖ ਭਾਲਦੀ ਫਿਰਦੀ ਹੈ, ਗੱਲ ਕੀ ਜਿਹੜੇ ਮਨਮੁਖ ਲੋਕ ਵੀ ਨੇ, ਮਾੜੇ ਲੋਕ ਵੀ ਨੇ, ਉਹ ਵੀ ਸੁਖ ਭਾਲਦੇ ਨੇ, ਚੰਗੇ ਵੀ ਸੁਖ ਭਾਲਦੇ ਹੈ। ਇੱਕ ਤਾਂ ਨਿਸ਼ਾਨਾ ਸਾਰਿਆਂ ਦਾ ਸਾਂਝਾ ਹੈ ਨਾ, ਸੁਖ ਸਾਰੀ ਦੁਨੀਆਂ ਭਾਲਦੀ ਹੈ, ਪਸ਼ੂ ਪੰਛੀ ਵੀ ਸੁਖ ਭਾਲਦੇ ਨੇ, ਪਰ ਹਜ਼ੂਰ ਕਹਿੰਦੇ ਨੇ ਸੁਖ ਮਿਲਣਾ ਵਾਹਿਗੁਰੂ ਦੇ ਨਾਮ ਦੁਆਰਾ, ਤੇ ਨਾਮ ਅਸੀਂ ਜਪਦੇ ਨੇ। ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੈ ਨਾਮ ਵਿਸਾਰੀ। ਇਹ ਸੰਸਾਰ ਐਸਾ ਅਸੀਂ ਮਸ਼ਕਰਾ ਦੇਖਿਆ ਹੈ, ਬਾਜ਼ਾਰੀ ਦਾ ਅਰਥ ਮਸ਼ਕਰਾ, ਇਹ ਸੰਸਾਰ ਅਸੀਂ ਇੱਕ ਐਸਾ ਮਸ਼ਕਰਾ ਦੇਖਿਆ ਹੈ, ਇਹ ਵਾਹਿਗੁਰੂ ਦਾ ਨਾਮ ਤੇ ਜਪਦਾ ਨਹੀਂ ਤੇ ਸਾਰੇ ਸੁਖ ਮੰਗਦਾ, ਮੈਨੂੰ ਸਾਰੇ ਸੁਖ ਮਿਲ ਜਾਣ, ਪਰ ਸੁਖ ਤਾਂ ਨਾਮ ਦੁਆਰਾ ਮਿਲਣੇ ਨੇ। ਹਾਲਤ ਸੁਖ, ਪਾਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਪਰ ਇਹ ਵਾਹਿਗੁਰੂ ਦੇ ਨਾਮ ਨੂੰ ਜਪਦਾ ਨਹੀਂ, ਵਾਹਿਗੁਰੂ ਦੇ ਨਾਮ ਨੂੰ ਵਿਸਾਰਨ ਦੇ ਨਾਲ। ਦੱਸੋ ਇਹਨੂੰ ਸਦੈਵੀ ਸੁਖ ਕਿਵੇਂ ਪ੍ਰਾਪਤ ਹੋ ਸਕਦਾ, ਨਹੀਂ ਹੋ ਸਕਦਾ?
ਮਹੱਲਾ ਪੰਜਵਾਂ, ਵਿਖੇ ਕੋੜਾ ਤਨ ਸਗਲ ਮਾਹੇ ਜਗਤ ਰਹੀ ਲਪਟਾਏ।
ਲਓ ਹੁਣ ਦੂਜੇ ਸ਼ਲੋਕ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਵਿਖੇ ਕੌੜਤਨ ਇੱਕ ਜ਼ਹਿਰ ਹੈ ਜੋ ਸਾਰੇ ਸੰਸਾਰ ਦੇ ਵਿੱਚ ਹੀ ਫੈਲੀ ਹੋਈ ਹੈ। ਉਹ ਕਿਹੜੀ ਜ਼ਹਿਰ ਹੈ? ਵਿਖੇ ਉਹ ਹੈ ਵਿਸ਼ਿਆਂ ਦੀ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਪੰਜ ਵਿਸ਼ੇ ਮੰਨੇ ਨੇ। ਤੇ ਜਾਂ ਵਿਖੇ ਦਾ ਦੂਜਾ ਅਰਥ ਹੈ ਮਾਇਆ। ਮਾਇਆ ਵਿਆਪਕ ਬਹੁ ਪ੍ਰਕਾਰੀ, ਮਾਇਆ ਦੇ ਦੋ ਮੁੱਖ ਰੂਪ ਨੇ, ਇੱਕ ਜੜ, ਦੂਸਰਾ ਚੇਤਨ। ਜੜ ਮਾਇਆ ਤੋਂ ਮੁਰਾਦ ਹੈ ਜਿਹੜੀ ਕੋਈ ਅਚਲ ਸੰਪੱਤੀ ਹੈ, ਧਰਤੀ ਹੈ, ਘਰ ਹੈ, ਸੋਨਾ ਹੈ, ਚਾਂਦੀ ਹੈ, ਹੋਰ ਜਿਤਨੀਆਂ ਵੀ ਸਾਡੀ ਜਾਇਦਾਦ ਨਾਲ ਚੀਜ਼ਾਂ ਸੰਬੰਧ ਰੱਖਦੀਆਂ ਨੇ, ਅਚਲ ਸੰਪੱਤੀ ਨੂੰ ਜੜ ਮਾਇਆ ਆਖਿਆ ਜਾਂਦਾ ਹੈ। ਦੂਸਰੀ ਹੈ ਚੇਤਨ ਮਾਇਆ। ਚੇਤਨ ਮਾਇਆ ਤੋਂ ਮੁਰਾਦ ਹੈ ਸਾਡੀ ਘਰਵਾਲੀ ਹੈ, ਮਾਤਾ ਪਿਤਾ ਨੇ, ਧੀਆਂ ਪੁੱਤਰ ਨੇ, ਇਹ ਸਾਰੀ ਚੇਤਨ ਮਾਇਆ ਹੀ ਹੈ। ਅਸੀਂ ਤੇ ਕੇਵਲ ਇਸਤਰੀ ਨੂੰ ਹੀ ਚੇਤਨ ਮਾਇਆ ਸਮਝਦੇ ਹਾਂ, ਪਰ ਪਰਿਵਾਰ ਦਾ ਕੋਈ ਵੀ ਮੈਂਬਰ ਉਹ ਵੀ ਇੱਕ ਚੇਤਨ ਮਾਇਆ ਨਾਲ ਹੀ ਸੰਬੰਧ ਰੱਖਦਾ ਹੈ। ਲੋ ਹਜ਼ੂਰ ਕਹਿੰਦੇ ਨੇ ਵਿਖੇ ਕੌੜਤਨ ਸਗਲ ਮਾਹੇ, ਇਹ ਜਿਹੜੀ ਮਾਇਆ ਦੀ ਕੌੜਤਨ ਦਾ ਅਰਥ ਕੌੜੀ ਜ਼ਹਿਰ, ਇਹ ਜਿਹੜੀ ਮਾਇਆ ਦੀ ਕੌੜੀ ਜ਼ਹਿਰ ਹੈ ਸਗਲ ਮਾਹੇ, ਇਹ ਸਾਰਿਆਂ ਦੇ ਵਿੱਚ ਹੀ ਵਰਤ ਰਹੀ ਹੈ। ਤੁਸੀਂ ਕਿਸੇ ਵੀ ਮਨੁੱਖ ਦੇ ਨਾਲ ਗੱਲ ਕਰਕੇ ਦੇਖੋ, ਹਰ ਇੱਕ ਦੇ ਅੰਦਰ ਮਾਇਆ ਦੀ ਖਿੱਚ ਹੈ, ਮਾਇਆ ਦਾ ਮੋਹ ਹੈ, ਮਾਇਆ ਦਾ ਲਾਲਚ ਹੈ। ਕੋਈ ਵੀ ਮਨੁੱਖ ਤੁਹਾਨੂੰ ਐਸਾ ਨਹੀਂ ਮਿਲੇਗਾ ਜਿਹਦੇ ਮਨ ਦੇ ਵਿੱਚ ਮਾਇਆ ਦੀ ਇੱਛਾ ਨਾ ਹੋਵੇ, ਮਾਇਆ ਦੀ ਭੁੱਖ ਨਾ ਹੋਵੇ। ਵਿਖੇ ਕੌੜਤਨ ਸਗਲ ਮਾਹੇ, ਇਹ ਜਿਹੜੀ ਮਾਇਆ ਦੀ ਕੌੜਤਨ ਕੌੜੀ ਜ਼ਹਿਰ ਹੈ, ਇਹ ਸਾਰਿਆਂ ਦੇ ਵਿੱਚ ਹੀ ਵਰਤ ਰਹੀ ਹੈ। ਜਗਤ ਰਹੀ ਲਪਟਾਏ, ਇੱਥੇ ਹੀ ਬਸ ਨਹੀਂ, ਸਤਿਗੁਰੂ ਕਹਿੰਦੇ ਸਾਰੇ ਸੰਸਾਰ ਨੂੰ ਵੀ ਇਹ ਚਿੰਬੜੀ ਹੋਈ ਹੈ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਮਾਇਆ ਨੂੰ ਸੁਪਨੇ ਨਾਲ ਤਸ਼ਬੀਹ ਦਿੱਤੀ ਹੈ। ਸਰਪਣੀ ਤੇ ਉਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ। ਇਸ ਮਾਇਆ ਨੇ ਵੱਡੇ ਵੱਡੇ ਦੇਵਤੇ ਵੀ ਢਾਲੇ ਨੇ, ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ ਵੀ ਮਾਇਆ ਦੇ ਘੇਰੇ ਵਿੱਚ ਆ ਗਏ ਹਨ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਜਿਹੜੀ ਮਾਇਆ ਦੀ ਜ਼ਹਿਰ ਹੈ ਸਾਰਿਆਂ ਦੇ ਵਿੱਚ ਹੀ ਵਰਤ ਰਹੀ ਹੈ, ਸਾਰੇ ਸੰਸਾਰ ਦੇ ਵਿੱਚ ਹੀ ਚਿੰਬੜੀ ਹੋਈ ਹੈ। ਵੱਡੇ ਵੱਡੇ ਦੇਵੀ ਦੇਵਤੇ ਰਿਸ਼ੀ ਮੁਨੀ ਉਹ ਵੀ ਸਾਰੇ ਇਸ ਦੀ ਲਪੇਟ ਵਿੱਚ ਆਏ ਹੋਏ ਹਨ।